ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਪਿਆਰੇ ਦਾ ਪਿਆਰਾ, ਉਸਦਾ ਅਖੀਰਲਾ ਭਾਗ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੇਰੇ ਪਿਤਾ ਜੀ ਨੇ ਹੁਣ ਹੱਥ ਜੋੜ ਕੇ ਬੇਨਤੀ ਕੀਤੀ, ਹੇ ਵਾਹਿਗੁਰੂ ਜੀ, ਹੁਣ ਕਿਰਪਾ ਕਰਕੇ ਦਾਸ ਦਾ ਘਰ ਪਵਿੱਤਰ ਕਰੋ ਔਰ ਇਸ ਕੂਕਰ ਦੇ ਵੱਲੋਂ ਅੰਨ ਦੀ ਸੇਵਾ ਪ੍ਰਵਾਨ ਕਰੋ। ਪਿਆਰੇ ਦੇ ਪਿਆਰੇ ਜੀ ਇਹ ਸੁਣ ਕੇ ਕੁਛ ਤ੍ਰਭਕੇ ਅਤੇ ਆਖਣ ਲੱਗੇ, ਵਾਹਿਗੁਰੂ ਨਾਮ ਤੇ ਮੇਰੇ ਪਿਆਰੇ ਦਾ ਹੈ। ਇਹ ਸੁਣ ਕੇ ਮੈਂ ਜ਼ਰਾ ਤ੍ਰਭਕੀ ਕਿ ਹੈਨ ਤਾਂ ਪਿਆਰੇ ਦੇ ਪਿਆਰੇ, ਇਹਨਾਂ ਸੋਹਣਿਆਂ ਨੇ ਇਹ ਕੀ ਆਖਿਆ ਹੈ, ਇਹ ਕਿਹੀ ਹੋਰ ਔਖੀ ਗੱਲ ਆਖ ਰਹੇ ਹਨ। ਮੈਂ ਅਜੇ ਸੋਚ ਹੀ ਕਰ ਰਹੀ ਸਾਂ ਕਿ ਆਪ ਨੇ ਫਿਰ ਆਖਿਆ, ਵਾਹਿਗੁਰੂ ਤਾਂ ਮੈਂ ਉਸਨੂੰ ਸੱਦਦਾ ਹਾਂ ਜਿਸ ਨੂੰ ਕਿ ਮੈਂ ਆਪਣੇ ਆਪੇ ਤੋਂ ਵੀ ਵਧੀਕ ਪਿਆਰ ਕਰਦਾ ਹਾਂ। ਹੁਣ ਮੈਂ ਹੋਰ ਡਰੀ ਕਿ ਕਿਤੇ ਅੱਗੇ ਵਾਂਗੂ ਕਿਸੇ ਹੋਰ ਪਿਆਰੇ ਦੀ ਆਸਾ ਲਾ ਕੇ ਇਹ ਪਿਆਰੇ ਜੀ ਵੀ ਨਾ ਟੁਰ ਜਾਣ, ਪਰ ਉਹ ਜਾਣੀ ਜਾਣ ਕਿਰਪਾਲੂ ਆਪੇ ਹੀ ਆਖਣ ਲੱਗੇ, ਕਾਕੀ ਇਹ ਨਵੀਂ ਗੱਲ ਨਹੀਂ, ਤੈਨੂੰ ਚੰਗੇ ਲੱਗਣ ਵਾਲੇ ਉਸਦਾ ਨਾਂ ਤੈਨੂੰ ਪਰਮਾਤਮਾ ਵੀ ਦੱਸ ਗਏ ਹਨ। ਜੋ ਤੂੰ ਡਰਦੀ ਸੈਂ ਕਿ ਲੁਕ ਕੇ ਮੇਰੇ ਨਾਲ ਰਹਿੰਦਾ ਹੈ, ਤਾਰ ਜਿਸ ਵਿੱਚ ਕਿ ਤੂੰ ਅਚਰਜ ਕੌਤਕ ਨਾਲ ਸਭ ਕੁਛ ਪਰੋਤਾ ਤੇ ਰੂਪ ਅਰੂਪ ਡਿੱਠਾ ਹੈ, ਉਸਦਾ ਨਾਂ ਸੁਰਤ ਹੈ। ਉਸ ਸੁਰਤ ਦਾ ਸੁਰਤਾ ਵਾਹਿਗੁਰੂ ਹੈ, ਉਸਦਾ ਰੂਪ ਰੰਗ ਰੇਖ ਭੇਖ ਕੋਈ ਨਹੀਂ ਹੈ, ਪਰ ਉਹ ਸਭ ਦੇ ਅੰਗ ਸੰਗ ਹੈ, ਸਭ ਦੇ ਆਪਣੇ ਆਪ ਦੇ ਆਪੇ ਦਾ ਵੀ ਦੇਖਣ ਹਾਰ ਹੈ। ਉਹ ਇਉਂ ਮਿਲਦਾ ਹੈ ਜਿਕੂ ਹੁਣ ਤੁਸਾਂ ਉਸਦੇ ਚਰਨਾਂ ਨੂੰ ਪਰਸਿਆ ਹੈ। ਇਹ ਵਾਹਿਗੁਰੂ ਨਾਮ ਉਸਦਾ ਹੈ, ਤੁਸੀਂ ਉਸਨੂੰ ਯਾਦ ਕਰਦੇ ਰਹੇ ਹੋ, ਉਹ ਤੁਹਾਡੀ ਯਾਦ ਦਾ ਬੱਧਾ ਤੁਹਾਨੂੰ ਆਪਣੀ ਵੱਲ ਖਿੱਚਦਾ ਰਿਹਾ ਹੈ। ਇਹ ਜੋ ਤੁਹਾਨੂੰ ਆਨੰਦ ਅੰਦਰੋਂ ਆਉਂਦਾ ਹੈ, ਇਹ ਉਸਦਾ ਹੈ, ਉਹ ਸਦਾ ਪ੍ਰੇਮ ਹੈ। ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਿਆਈ, ਤੇ ਮਿਲਦਾ ਵੀ ਪਿਆਰ ਨਾਲ ਹੀ ਹੈ। ਉਹ ਸਾਰੇ ਹੈ, ਅੰਦਰ ਬਾਹਰ ਹੈ, ਅੰਦਰ ਹੋਣ ਕਰਕੇ ਬਾਹਰ ਢੂੰਡਣਾ ਨਹੀਂ ਪੈਂਦਾ, ਪਿਆਰ ਨਾਲ ਯਾਦ ਕਰਦਿਆਂ ਹੀ ਆਪਣਾ ਆਪ ਲਿਖਾ ਦਿੰਦਾ ਹੈ। ਉਸ ਪਿਆਰੇ ਨਾਲ ਜੁੜੇ ਰਹਿਣਾ ਜੀਵਨ ਹੈ ਤੇ ਉਸ ਤੋਂ ਵਿਛੜਨਾ ਮੌਤ ਹੈ। ਇਸੇ ਮੇਲ ਨੂੰ ਕਿਹਾ ਗਿਆ ਸੀ ਕਿ ਤੂੰ ਆਤਮਾ ਹੈ, ਇਹ ਅਸਲੀ ਜੀਵਨ ਹੈ, ਸੰਸਾਰ ਇਸ ਜੀਵਨ ਤੋਂ ਬਾਹਰ ਹੈ, ਇਸੇ ਕਰਕੇ ਦੁਖੀ ਹੈ। ਇਸ ਜੀਵਨ ਬਿਨਾਂ ਜੋ ਜੀਵਨ ਹੈ ਉਹ ਜੀਵਨ ਨਹੀਂ, ਇਹ ਕਹਿ ਕੇ ਆਪ ਖੱਬੇ ਪਾਸੇ ਤੱਕੇ ਤੇ ਬੋਲੇ, ਮਰਦਾਨਿਆਂ ਰਬਾਬ ਵਜਾ ਕੇ ਬਾਣੀ ਆਈ ਹੈ। ਆਪ ਤਾਂ ਕਹਿੰਦੇ ਹੀ ਲਿਵਲੀਨ ਹੋ ਗਏ ਤੇ ਮਰਦਾਨੇ ਨੇ ਇੱਕ ਸਾਜ਼ ਵਜਾਇਆ ਜੋ ਸਰੋਦੇ ਨਾਲ ਕੁਛ ਮਿਲਦਾ ਜੁਲਦਾ ਸੀ। ਮੈਨੂੰ ਪਿੱਛੋਂ ਪਤਾ ਲੱਗਾ ਕਿ ਇਸਦਾ ਨਾਂ ਰਬਾਬ ਹੈ ਔਰ ਪਿਆਰੇ ਦੇ ਪਿਆਰੇ ਜੀ ਦੀ ਵਿਉਂਤ ਦਾ ਹੈ। ਸਾਜ਼ ਇਹ ਐਡਾ ਸੁਰੀਲਾ ਸੀ ਕਿ ਛਿੜਦਿਆਂ ਹੀ ਜੀ ਜੁੜ ਗਿਆ। ਡਾਢੀ ਹੀ ਪਿਆਰੀ ਸੁਰ ਨਾਲ ਗਾਉਣ ਹਾਰ ਨੇ ਇਹ ਗਾਵਿਆ, ਹਰ ਬਿਨ ਕਿਉਂ ਜੀਵਾਂ ਮੇਰੀ ਮਾਈ, ਜੈ ਜਗਦੀਸ਼ ਰਾ ਜਸ ਜਾਂਚੋਂ, ਮੈਂ ਹਰ ਬਿਨ ਰਹਿਣ ਨਾ ਜਾਈ ਰਹਾਓ, ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਣ ਸਬਾਈ, ਸ੍ਰੀ ਧਰਨਾਥ ਮੇਰਾ ਮਨ ਲੀਨਾ, ਪ੍ਰਭ ਜਾਣੇ ਪੀਰ ਪਰਾਈ। ਜਦ ਸਮਾਪਤੀ ਹੋਈ ਤੇ ਪਿਤਾ ਜੀ ਨੇ ਫਿਰ ਆਪ ਅੱਗੇ ਘਰ ਚੱਲਣ ਲਈ ਬੇਨਤੀ ਕੀਤੀ, ਪਿਆਰੇ ਦੇ ਪਿਆਰੇ ਜੀ ਨੇ ਆਗਿਆ ਕੀਤੀ ਕਿ ਅਸੀਂ ਇਸ ਮੱਠ ਵਿੱਚ ਹੀ ਚੰਗੇ ਹਾਂ ਕਿ ਜਿੱਥੇ ਪਿਆਰੀ ਪੁੱਤਰੀ ਵਾਹਿਗੁਰੂ ਨੂੰ ਵਾਜਾਂ ਮਾਰਦੀ ਰਹੀ ਹੈ, ਪਰੰਤੂ ਮੇਰੇ ਥਿੜਕਦੇ ਬੁੱਲਾਂ ਦੀ ਅਤੇ ਮਾਤਾ ਪਿਤਾ ਜੀ ਦੀ ਹੱਥ ਬਨਵੀਂ ਅਰਜ਼ੋਈ ਫਿਰ ਹੋਈ ਤੇ ਦੀਨ ਦਿਆਲ ਜੀ ਨੇ ਪ੍ਰਵਾਨ ਕਰ ਲਿਆ ਔਰ ਸਾਡੇ ਪਾਪੀਆਂ ਦੇ ਰਾਜਸੀ ਮਕਾਨ ਵਿੱਚ ਚਰਨ ਪਾਏ। ਸਾਡੇ ਲਈ ਹੁਣ ਚਾਓ ਖੁਸ਼ੀਆਂ, ਆਨੰਦ ਮੰਗਲ ਵਿਨੋਦ ਅਚਰਜ ਰੰਗਾਂ ਦੇ ਖੁੱਲ ਪਏ। ਮੈਂ ਕੀ ਆਖਾਂ, ਸਾਡਾ ਅੱਜ ਜੀਵਨ ਹੀ ਹੋਰ ਹੋ ਗਿਆ। ਪਿਆਰੇ ਦੇ ਪਿਆਰੇ ਜੀ ਦੀ ਸੇਵਾ ਦੇ ਰੰਗ ਵਿੱਚ ਜੋ ਰਸ ਸੀ ਸੋ ਸਾਨੂੰ ਹੀ ਪਤਾ ਹੈ। ਉਸ ਰੰਗ ਨੂੰ ਦੱਸ ਸਕਣਾ ਖਰਾ ਕਠਿਨ ਹੈ। ਅੱਜ ਦਿਨ ਤੱਕ ਮੈਨੂੰ ਕੀ ਪਤਾ ਸੀ ਕਿ ਕੀ ਹੋ ਰਿਹਾ ਹੈ, ਮੈਨੂੰ ਕੌਣ ਖਿੱਚ ਰਿਹਾ ਹੈ, ਮੈਂ ਕਿੱਧਰ ਜਾ ਰਹੀ ਹਾਂ। ਹੁਣ ਸਾਰੇ ਪਤੇ ਲੱਗੇ। ਭਾਵੇਂ ਇਹਨਾਂ ਪਤਿਆਂ ਤੋਂ ਬਿਨਾਂ ਜੋ ਬੀਜ ਮੇਰੇ ਅੰਦਰ ਉੱਗਿਆ ਅਤੇ ਮੋਲ ਪਿਆ ਸੀ ਉਹ ਠੀਕ ਸੀ, ਪਰ ਪਤੇ ਲੱਗ ਕੇ ਕੁਛ ਹੋਰ ਤੇਰੇ ਵਾਸਤੇ ਭਰੋਸੇ ਦਾ ਰੰਗ ਹੋ ਗਿਆ। ਮੇਰੇ ਪਿਆਰੇ ਦੇ ਪਿਆਰੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸਨ। ਹਾਂ, ਇੱਕ ਦਿਨ ਕਿਸੇ ਗੁਮਤਾਈ ਵਿੱਚ ਪਿਆਰੇ ਜੀ ਦੇ ਮੂੰਹੋਂ ਵੀ ਇਹ ਨਾਂ ਨਿਕਲਿਆ ਸੀ, ਪਰ ਮੈਂ ਅੱਲੜ ਨੂੰ ਤਦੋਂ ਕੋਈ ਥਾਉ ਨਾ ਪਿਆ। ਹੁਣ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਰਬਾਬ ਵਜਾਉਣ ਵਾਲਾ ਮਰਦਾਨਾ ਗੁਰੂ ਜੀ ਦਾ ਨਿੱਜ ਸੇਵਕ ਸੀ, ਜੋ ਸ੍ਰੀ ਗੁਰੂ ਜੀ ਦਾ ਕੀਰਤਨੀਆ ਸੀ। ਦੋ ਚਾਰ ਦਿਨ ਪਹਿਲਾਂ ਅਤੇ ਜੋ ਚੰਗੇ ਲੱਗਣ ਵਾਲੇ ਮਨੁੱਖ ਮੈਨੂੰ ਬਨ ਵਿੱਚ ਗਾਉਂਦੇ ਜਾਂ ਪਤੇ ਪੁੱਛਦੇ ਮਿਲੇ ਸਨ, ਉਹ ਭਾਈ ਭਗੀਰਥ, ਭਾਈ ਸਿੰਹਾਂ ਅਤੇ ਤਾਰਾ ਜੀ ਸਨ, ਜੋ ਸ੍ਰੀ ਸਤਿਗੁਰੂ ਜੀ ਦੇ ਪਿਆਰੇ ਸਿੱਖ ਸਨ, ਜੋ ਉਹਨਾਂ ਦੇ ਪਰਦੇਸਾਂ ਤੋਂ ਘਰ ਆਇਆਂ ਦੇ ਦਰਸ਼ਨ ਨੂੰ ਆਏ ਸਨ। ਪਰ ਉਹਨਾਂ ਨੂੰ ਪਤਾ ਲੱਗਾ ਸੀ ਕਿ ਆਪ ਝੰਨਾ ਵੱਲ ਦਾ ਰੁੱਖ ਲੈ ਕੇ ਗਏ ਹਨ। ਉਹ ਸੂਹਾਂ ਲੈਂਦੇ ਅਤੇ ਪੱਤੇ ਕੱਢਦੇ ਕੁਛ ਅੱਗੇ ਅੱਪੜ ਪਏ ਸਨ। ਇਸ ਥਾਵੇਂ ਜਿੱਥੇ ਕਿ ਉਹ ਅੱਪੜੇ, ਉਹ ਜਾਣਦੇ ਸਨ ਕਿ ਸਤਿਗੁਰ ਨੇ ਪੁੱਜਣਾ ਹੈ, ਕਿਉਂਕਿ ਭਾਈ ਤਿਲੋਕੇ, ਮੇਰੇ ਪਿਆਰੇ ਜੀ ਦੀ ਮੌਤ ਅਤੇ ਮੇਰੇ ਵੈਰਾਗ ਦੀ ਵਾਰਤਾ ਗੁਰੂ ਜੀ ਦੇ ਸਿੱਖਾਂ ਵਿੱਚ ਅੱਪੜ ਚੁੱਕੀ ਸੀ। ਅਤੇ ਬੇਬੇ ਜੀ ਦਾ ਖਿਆਲ ਸੀ ਕਿ ਸਤਿਗੁਰ ਚਨਾਵ ਦੇ ਰੁੱਖ ਨੂੰ ਜੋ ਹੋਏ ਹਨ ਉਹ ਬੀਬੀ ਜੀ ਨੂੰ ਜ਼ਰੂਰ ਤਾਰਨ ਵਾਸਤੇ ਜਾਣਗੇ। ਬੇਬੇ ਜੀ ਦੇ ਅਨੁਮਾਨ ਅਤੇ ਸਮਾਧੀ ਦਰਸ਼ਨ ਨੇ ਵੀ ਸਿੱਖਾਂ ਨੂੰ ਇਹੋ ਪਤਾ ਦਿੱਤਾ ਸੀ। ਇਹ ਸਾਰੇ ਪਿਆਰੇ ਦਰਸ਼ਨਾਂ ਲਈ ਆਏ ਸਨ ਅਤੇ ਗੁਰੂ ਜੀ ਜਦ ਮੁਹਾੜਾ ਮੋੜਨ ਤਾਂ ਇਹ ਬੇਨਤੀ ਕਰਨ ਕਿ ਬੇਬੇ ਜੀ ਬਿਨੇ ਕਰਦੇ ਹਨ ਕਿ ਘਰ ਅਪੜੋ ਅਤੇ ਦਰਸ਼ਨ ਦਿਓ। ਸ੍ਰੀ ਗੁਰੂ ਜੀ ਇੱਥੇ ਆਪਣੇ ਪਿਆਰੇ ਸਿੱਖ ਦੇ ਦਿੱਤੇ ਬਚਨਾਂ ਨੂੰ ਪੂਰਾ ਕਰਨ ਅਤੇ ਸਾਨੂੰ ਤਾਰਨ ਵਾਸਤੇ ਆਏ ਸਨ ਅਤੇ ਮੈਂ ਕੋਹਲੀ ਅਤੇ ਸਦਕੀ ਹਾਂ ਸਾਰੀ ਉਸ ਜੋਤ ਨਿਰੰਜਨੀ ਦੇ ਚਰਨਾਂ ਤੋਂ ਪਿਆਰੇ ਸਿੱਖਾਂ ਨੂੰ ਆਖਣ ਲੱਗੇ। ਬੇਬੇ ਨਾਨਕੀ ਭੈਣ ਹੈ, ਪਰ ਇਹ ਭਾਗਵੰਤੀ ਵੀ ਪੁੱਤਰੀ ਉਹ ਦਿਸੀ ਹੈ। ਹੁਣ ਕੁਝ ਦਿਨ ਅਸਾਂ ਇਸ ਪਾਸ ਕੱਟਣੇ ਹਨ, ਫਿਰ ਚਲਾਂਗੇ ਅਤੇ ਦਰਸ਼ਨ ਬੇਬੇ ਜੀ ਨੂੰ ਅਜੋ ਹੋ ਜਾਣਗੇ। ਮੈਂ ਇਸ ਗਰੀਬ ਨਿਵਾਚਤਾ ਦੇ ਪਿਆਰ ਨੂੰ ਜੋ ਉਸ ਨਿਮਾਣਿਆਂ ਅਤੇ ਰੰਜਾਣਿਆਂ ਨੂੰ ਤਾਰਨ ਵਾਲੇ ਨੇ ਕੀਤਾ ਵੇਖ ਕੇ ਖੀਵੀ ਹੋ ਰਹੀ ਸਾਂ। ਮੈਂ ਸਤਿਗੁਰ ਦੀਆਂ ਮਿਹਰਾਂ ਨੂੰ ਤੱਕ ਤੱਕ ਕੇ ਸਦਕੇ ਹੋਵਾਂ ਅਤੇ ਸ਼ੁਕਰ ਵਿੱਚ ਕੇਣ ਮੇਣ ਲੱਗੀ ਰਿਹਾ ਕਰੇ। ਹੁਣ ਮੈਨੂੰ ਪਤਾ ਲੱਗਾ ਕਿ ਸਾਡੇ ਤਪੇ ਵਿੱਚ ਫਿਰਣਾ ਅਤੇ ਜੋਦ ਗੁਰਮੁਖ ਦੋ ਪਿਆਰੇ ਅਤੇ ਹੋਰ ਅਨੇਕਾਂ ਸਿੱਖ ਮੇਰੇ ਸੱਚੇ ਪਿਤਾ ਗੁਰੂ ਨਾਨਕ ਦੇਵ ਦੇ ਤਾਰੇ ਔਰ ਉਸ ਜੋਤ ਨਿਰੰਜਨੀ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਮੱਤੇ ਵਸਦੇ ਸਨ। ਕੌਣ ਜਾਣਦਾ ਸੀ ਕਿ ਐਸੇ ਹੀਰੇ ਸਾਡੇ ਰਾਜ ਵਿੱਚ ਲੁੱਕੇ ਪਏ ਹਨ। ਇਹਨਾਂ ਪਿਆਰਿਆਂ ਦਾ ਆਪਣਾ ਸਤਸੰਗ ਸੀ ਔਰ ਇਹਨਾਂ ਨੂੰ ਮਿਲਣ ਵਾਸਤੇ ਮੈਨੂੰ ਚੰਗਾ ਲੱਗਣ ਵਾਲਾ ਮਨੁੱਖ ਸਾਡੇ ਨਗਰ ਆਇਆ ਸੀ। ਨਿਰਜਨ ਥਾਂ ਵੇਖ ਕੇ ਆਪਣੇ ਨਿਰੰਕਾਰ ਦੇ ਪਿਆਰ ਅਤੇ ਪ੍ਰੇਮ ਵਿੱਚ ਉਹ ਮਸਤ ਬੈਠਾ ਸੀ ਜਦੋਂ ਮੇਰੇ ਪਾਪੀ ਹੱਥਾਂ ਨੇ ਉਸਨੂੰ ਵਿੰਨ ਕਾਤਿਆ ਸੀ। ਉਸ ਗੁਰੂ ਸਵਾਰੇ ਗੁਰੂ ਪਿਆਰੇ ਦਾ ਨਾਂ ਭਾਈ ਤਿਲੋਕਾ ਸੀ ਅਤੇ ਬਿਰਧ ਪੁਰਖ ਭਾਈ ਭਗੀਰਥ ਦਾ ਉਹ ਪੁੱਤਰ ਸੀ। ਸ੍ਰੀ ਗੁਰੂ ਜੀ ਇਸ ਪਿਆਰੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਇਸ ਨੂੰ ਆਪਨੇ ਛੋਟੀ ਉਮਰ ਵਿੱਚ ਹੀ ਪੂਰਨ ਪੁਰਖ ਬਣਾ ਦਿੱਤਾ ਸੀ। ਜਿਸ ਦਿਨ ਮੇਰੇ ਇਹਨਾਂ ਹੱਥਾਂ ਨੇ ਤੀਰ ਮਾਰਿਆ ਉਸ ਚੰਗੇ ਨੇ ਅਜੇ 22 ਹੁਨਾਲ ਸਿਆਲ ਮਸਾਂ ਵੇਖੇ ਸੀ। ਹਾਂ, ਅੱਜ ਪਤਾ ਲੱਗਾ ਕਿ ਜਿਸ ਨੂੰ ਮੈਂ ਮਾਰਿਆ ਉਹ ਮੈਨੂੰ ਆਤਮਾ ਦੀ ਜਿੰਦ ਵਿੱਚ ਜਵਾਲ ਗਿਆ ਹੈ। ਜਿਸ ਦੇ ਪੁੱਤਰ ਨੂੰ ਮੈਂ ਵਿਛੋੜਿਆ, ਉਹ ਅੱਜ ਮੇਰੇ ਘਰ ਮੈਨੂੰ ਪੁੱਤਰੀ ਦੀ ਤਰ੍ਹਾਂ ਦੇਖ ਰਿਹਾ ਹੈ। ਔਰ ਭਾਣਾ ਕਹਿੰਦਾ ਹੈ ਤੇ ਮੇਰਾ ਅਵਗੁਣ ਨਹੀਂ ਚਿਤਾਰਦਾ। ਜਿਸ ਸਤਿਗੁਰ ਦਾ ਲਾਡਲਾ ਸਿੱਖ ਮੈਂ ਚੜ੍ਹਦੀ ਜਵਾਨੀ ਵਿੱਚ ਵਿੰਨ ਕਤਿਆ, ਉਹ ਪਤਕ ਪਾਵਨ ਮੈਨੂੰ ਕਾਕੀ ਆਖ ਰਿਹਾ ਹੈ। ਤਦੇ ਤਾਂ ਇਹ ਗੁਰੂ ਕੇ ਸਿੱਖ ਭਾਈ ਭਾਈ ਕਰਕੇ ਇੱਕ ਦੂਏ ਨੂੰ ਕੂੰਦੇ ਹਨ। ਪ੍ਰੇਮ ਤਾਂ ਸਾਰਾ ਇਹਨਾਂ ਕੋਲ ਹੈ, ਦੁਈ ਤੇ ਦੁਐ ਕਿਤੇ ਲਾਗੇ ਨਹੀਂ ਫਟਕਦੀ। ਅਮਿਤ ਬਖਸ਼ਿਸ਼ ਇਹਨਾਂ ਦੇ ਘਰ ਹੈ, ਧੰਨ ਇਹ ਸਤਸੰਗ ਹੈ। ਮੈਨੂੰ ਆਪਣੇ ਰੰਗਾਂ ਵਿੱਚ ਮਤੀ ਨੂੰ ਕੀ ਪਤਾ ਸੀ ਕਿ ਜਗਤ ਵਿੱਚ ਦੁੱਖ ਵੀ ਕੋਈ ਸ਼ੈ ਹੈ। ਹੁਣ ਪਤਾ ਲੱਗਾ ਕਿ ਸ੍ਰਿਸ਼ਟੀ ਭਾਰ ਨਾਲ ਦੱਬੀ ਪਈ ਹੈ, ਸਾਰਾ ਦੇਸ਼ ਹਾਹਾਕਾਰ ਕਰ ਰਿਹਾ ਹੈ, ਪਾਪ ਦੀ ਕਾਲੀ ਰਾਤ ਪੈ ਰਹੀ ਹੈ ਅਤੇ ਉਸ ਹਨੇਰੇ ਦੇ ਕੱਟਣ ਲਈ ਸਤਿਗੁਰੂ ਨਾਨਕ ਦੇਵ ਜੀ ਆਏ ਹਨ, ਜਿਨ੍ਹਾਂ ਨੇ ਐਸੇ ਗੁਰਮੁਖ ਪਿਆਰੇ ਪੈਦਾ ਕੀਤੇ ਹਨ ਜੋ ਸੰਸਾਰ ਨੂੰ ਤਾਰਦੇ ਹਨ। ਸਾਰੇ ਨਗਰ ਵਿੱਚ ਗੁਰੂ ਆਗਮ ਦੀ ਤੇ ਮੇਰੀ ਸਾਰੀ ਕਥਾ ਵਿਸਥਾਰ ਨਾਲ ਫੈਲ ਗਈ। ਭਾਈ ਤੇ ਲੋਕੇ ਦੀ ਕਰਨੀ ਤੇ ਗੁਰੂ ਨਾਨਕ ਜੀ ਦੀ ਮਿਹਰ ਦਾ ਉਹ ਛਾਇਆ ਪਿਆ ਕਿ ਸਾਰਾ ਨਗਰ ਗੁਰੂ ਕਾ ਸਿੱਖ ਹੋਇਆ। ਵਾਹ ਵਾਹ, ਪਿਆਰੇ ਸਤਿਗੁਰੂ ਜੀ ਸਾਡੇ ਘਰ ਆਏ ਹਨ। ਮਾਂ ਪਿਓ ਤਾਂ ਕਰਨ ਜੋ ਕੁਛ ਵੱਡਿਆਂ ਦੇ ਘਰ ਆਇਆ ਕਰੀਂਦਾ ਹੈ, ਮੈਂ ਮੂਰਖ ਜੋ ਭੁੱਲੀ ਰਹੀ ਤੇ ਹੱਤਿਆ ਕਰਦੀ ਤਾਰੀ ਗਈ ਤੇ ਫਿਰ ਵਡਿਆਈ ਗਈ। ਹਾਂ ਮੈਂ ਅੱਲੜ ਜਨਮ ਤੋਂ ਬੇਪਰਵਾਹ ਤੇ ਬੇਖਬਰ ਮੁਗਦ ਅਜਾਣ, ਕੀ ਜਾਣਾ ਕਿ ਏਡੇ ਵੱਡੇ ਦਾਤੇ ਦਾ ਸਵਾਗਤ ਕਿੰਜ ਪੂਰਾ ਪੂਰਾ ਕਰੀਦਾ ਹੈ ਤੇ ਪਿਆਰੇ ਦੇ ਪਿਆਰੇ ਦੀ ਖੁਸ਼ੀ ਕੀਕੂ ਢੂੰਡੀਂਦੀ ਹੈ ਤੇ ਅਦਬ ਕੀਕੂ ਕਰੀਂਦਾ ਹੈ। ਮੈਂ ਤਾਂ ਜੋ ਜੀ ਆਈ ਪਿਆਰੇ ਸਤਿਗੁਰੂ ਜੀ ਨੂੰ ਕਹਿ ਦਿੰਦੀ ਸਾਂ। ਮੈਂ ਹੱਥ ਬੰਨ ਕੇ ਆਖਿਆ, ਹੇ ਤ੍ਰਾਣ ਕਰਤਾ ਜੀ, ਇਸ ਮੂਰਖ ਨੂੰ ਕੁਛ ਅਕਲ ਨਹੀਂ। ਸਾਰੇ ਮੇਰੇ ਆਖਦੇ ਹਨ ਕਿ ਅੱਜ ਬੜੀ ਖੁਸ਼ੀ ਕਰੋ, ਮੈਂ ਕੀ ਖੁਸ਼ੀ ਕਰਾਂ, ਅਜਾਣ ਹਾਂ, ਸਮਝ ਨਹੀਂ ਸਕਦੀ। ਇਹ ਦਾਨ ਕਰੋ ਜੋ ਮੈਨੂੰ ਫਿਰ ਵਿਸਾਰਾ ਨਾ ਹੋਵੇ। ਇਹ ਜੋ ਨਾਮ ਦੀ ਬਖਸ਼ਿਸ਼ ਹੋਈ ਹੈ ਤੇ ਅੰਦਰ ਸਤਿਆ ਹੋ ਕੇ ਭਾਸ ਰਹੀ ਹੈ, ਇਹ ਸਦਾ ਮਿਲੀ ਰਹੇ। ਇੱਕ ਤਾਂ ਮੈਨੂੰ ਇਹ ਖੁਸ਼ੀ ਲੱਗਦੀ ਹੈ। ਇਹ ਦਾਨ ਕਰੋ ਜੋ ਇਸ ਅਭਾਗ ਪਰ ਹੁਣ ਸੁਭਾਗ ਨਗਰੀ ਵਿੱਚ ਆਪਣੇ ਪਵਿੱਤਰ ਹੱਥਾਂ ਨਾਲ ਧਰਮਸਾਲ ਦੀ ਨੀਂਹ ਧਰੋ, ਜਿੱਥੇ ਆਪ ਦੇ ਪਿਆਰਿਆਂ ਦਾ ਸਤਸੰਗ ਹੋਇਆ ਕਰੇ, ਅਤੇ ਦਇਆ ਕਰੋ ਜੋ ਸ਼ਹਿਰ ਦੇ ਲੋਕ ਜੋ ਮੇਰੇ ਵਾਂਗ ਅੱਲੜ ਤੇ ਅਣਜਾਣੇ ਹਨ, ਆਪ ਦੀ ਸ਼ਰਨ ਲੱਗ ਕੇ ਸਿੱਖੀ ਦੇ ਰਸਤੇ ਪੈ ਕੇ ਤਰ ਜਾਣ। ਦੂਜੀ ਮੈਨੂੰ ਖੁਸ਼ੀ ਇਹ ਲੱਗਦੀ ਹੈ, ਪਿਆਰੇ ਤ੍ਰਾਣ ਕਰਤਾ ਜੀ, ਮੇਰੀ ਅਰਜ਼ੋਈ ਸੁਣ ਕੇ ਖੁਸ਼ੀ ਹੋਏ। ਉਹ ਦਾਸਾਂ ਦੇ ਮਾਣ ਤੇ ਅਨਾਥਾਂ ਦੇ ਤਾਣ ਸੇ ਆਪ ਜੀ ਨੇ ਉਮਾਹ ਨਾਲ ਧਰਮਸਾਲ ਦੀ ਨੀਂਹ ਧਰੀ। ਜਿੱਥੇ ਧਰਮਸਾਲਾ ਉਸਰਨੀ ਸੀ, ਉੱਥੇ ਬੈਠ ਕੇ ਸਾਰੇ ਪਿਆਰਿਆਂ ਨੂੰ ਨਾਮ ਅੰਮ੍ਰਿਤ ਪਿਲਾਇਆ ਤੇ ਸੱਚੇ ਮਾਰਗ ਪਾ ਦਿੱਤਾ। ਸਾਰਾ ਦਿਨ ਇਸ ਤਰ੍ਹਾਂ ਜੀਦਾਨ ਦੇ ਕੇ ਪਿਆਰੇ ਸਤਿਗੁਰਾਂ ਨੇ ਨਗਰੀ ਤਾਰ ਦਿੱਤੀ। ਸਾਂਝ ਨੂੰ ਸੋਦਰ ਦੀ ਚੌਂਕੀ ਲੱਗੀ, ਫਿਰ ਉਹ ਆਰਤੀ ਸ੍ਰੀ ਗੁਰੂ ਜੀ ਨੇ ਆਪ ਪੜ੍ਹੀ ਕਿ ਜਿਸ ਨੂੰ ਸੁਣਦਿਆਂ ਸਾਰ ਆਤਮਾ ਦਾ ਲਹਿਰਾ ਆਪਣੇ ਵਿੱਚ ਲੈ ਜਾਂਦਾ ਹੈ। ਹੇ ਅਤਿਥੀ ਰਾਹੀ, ਇਹ ਉਹ ਥਾਂ ਹੈ ਜਿੱਥੇ ਪਿਆਰੇ ਜੀ ਸ਼ਹੀਦ ਹੋਏ ਸੀ, ਜਿੱਥੇ ਮੈਂ ਪਿਆਰੇ ਦੇ ਪਿਆਰੇ ਜੀ ਨੂੰ ਬਰਸਾਂ ਅਰਾਧਿਆ ਸੀ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਆ ਕੇ ਬਿਰਾਜੇ ਸੀ ਅਤੇ ਜਿਸ ਦੇ ਅਗਲੇ ਥੜੇ ਤੇ ਅਖੰਡ ਕੀਰਤਨ ਸਤਿਗੁਰੂ ਜੀ ਦੇ ਨਿਵਾਸ ਸਮੇਂ ਤੋਂ ਮਗਰੋਂ ਵੀ ਹੁੰਦੇ ਰਹੇ। ਸ੍ਰੀ ਗੁਰੂ ਜੀ ਸਾਰਾ ਕੱਤਕ ਤੇ ਸਾਰਾ ਮਗਰ ਸਾਡੇ ਨਗਰ ਹੀ ਰਹੇ। ਤਪਾ ਤੇ ਲਾਗੇ ਦੇ ਗਰਾਈ ਦੂਰ ਦੂਰ ਤੱਕ ਧੰਨ ਸ੍ਰੀ ਗੁਰੂ ਨਾਨਕ, ਧੰਨ ਸ੍ਰੀ ਗੁਰੂ ਨਾਨਕ ਹੋ ਗਿਆ। ਬੜੇ ਬੜੇ ਅਦਮ ਜੀਵ ਤਰ ਗਏ। ਹੁਣ ਆਪ ਨੇ ਕਿਸੇ ਹੋਰ ਧਰਤੀ ਨੂੰ ਤਾਰਨ ਲਈ ਜਾਣਾ ਸੀ। ਮੇਰਾ ਪਿਆਰ ਕਦੇ ਸਹਿ ਸਕਦਾ ਸੀ ਕਿ ਉਹ ਵਿਛੜਨ, ਪਰ ਹੁਣ ਮੇਰੇ ਪਿਆਰ ਦਾ ਆਕਾਸ਼ ਤੇ ਹੱਦਾਂ ਉਹ ਚਿਹਰੀਆਂ ਹੋ ਗਈਆਂ ਸਨ। ਉਹਨਾਂ ਦਾ ਅਵਤਾਰ ਸੰਸਾਰ ਪਰ ਪ੍ਰਾਣੀ ਮਾਤਰ ਲਈ ਸੀ ਅਤੇ ਮੈਨੂੰ ਇਹ ਜਾਪਦਾ ਸੀ ਕਿ ਉਹਨਾਂ ਦੀ ਪ੍ਰਸੰਨਤਾ ਵਿੱਚ ਪ੍ਰਸੰਨ ਅਤੇ ਉਹਨਾਂ ਦੀ ਆਗਿਆ ਵਿੱਚ ਹਾਜ਼ਰ ਇਹ ਮੇਰਾ ਅਦਬ ਵਾਲਾ ਪ੍ਰੇਮ ਹੋ ਸਕਦਾ ਹੈ। ਜੀ ਖੁੱਸਦਿਆਂ ਅਤੇ ਕਾਲਜੇ ਵਿੱਚ ਤੀਰ ਵੱਜਦਿਆਂ ਇਸ ਉੱਚੇ ਭਾਵ ਨੇ ਮੈਨੂੰ ਪਹਿਲੇ ਦਿਨਾਂ ਦੇ ਹੱਦ ਬੰਨ੍ਹੇ ਵਾਲੇ ਪਿਆਰ ਵਿੱਚ ਨਹੀਂ ਕੁੱਟਿਆ। ਮੈਂ ਖੁਸ਼ ਸਾਂ ਔਰ ਇਹ ਅਰਦਾਸ ਕਰਦੀ ਸਾਂ, ਜਿਨ੍ਹਾਂ ਰਾਹੀਂ ਚੱਲੇ ਹੋ ਸਤਿਗੁਰ, ਮੁੜ ਉਹਨਾਂ ਰਾਹੀਂ ਆਉਣਾ। ਦਿਲ ਮੇਰੇ ਵਿੱਚ ਵਾਸ ਰਹੇ ਜਦ ਅੱਖ ਓਲੇ ਹੋ ਜਾਣਾ, ਦਿਲ ਮੇਰੇ ਵਿੱਚ ਵਾਸ ਰਹੇ ਜਦ ਅੱਖ ਓਲੇ ਹੋ ਜਾਣਾ। ਯਾਦ ਤੁਸਾਂ ਜੋ ਬਖਸ਼ੀ ਆਪੇ ਉਸਨੂੰ ਆਪ ਪੁਗਾਣਾ, ਇਕਦਮ ਕਦੇ ਨਾ ਵਿਸਰੇ ਸਾਨੂੰ ਚਰਨਾਂ ਵਿੱਚ ਰਹਾਣਾ। ਯਾਦ ਅਸਾਡੀ ਪਵੇ ਜੇ ਢਿੱਲੀ ਇਸਨੂੰ ਖਿੱਚ ਰਖਾਣਾ, ਅੱਜ ਚੱਲੇ ਹੋ ਜੇ ਸਤਿਗੁਰੂ ਜੀ ਮੁੜ ਵੀ ਫੇਰਾ ਪਾਣਾ, ਰੁਲਦਿਆਂ ਖੁੱਲਦਿਆਂ ਨੀਵਿਆਂ ਕੋਲੋਂ ਲੜ ਨਾ ਕਦੇ ਛੁਡਾਣਾ। ਇਸ ਤਰ੍ਹਾਂ ਦੇ ਪਿਆਰ ਬਿਰਹੋਂ ਦੇ ਸਾਡੇ ਰੰਗਾਂ ਵਿੱਚ ਸਤਿਗੁਰਾਂ ਨੇ ਤਿਆਰੀ ਕਰ ਲਈ। ਤੁਰਨ ਦੇ ਦਿਨਾਂ ਤੋਂ ਪਹਿਲੇ ਮੇਰੇ ਵਿਆਹ ਦੀ ਗੱਲ ਛਿੜੀ। ਪਿਤਾ ਜੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ। ਜਦ ਆਪ ਜੀ ਨੇ ਕਿਰਪਾ ਭਰੇ ਨੇਤਰਾਂ ਨਾਲ ਮੇਰੀ ਵੱਲ ਤੱਕਿਆ ਤਾਂ ਮੈਂ ਚਰਨ ਪਕੜ ਕੇ ਰੋ ਪਈ ਅਤੇ ਬੇਨਤੀ ਕੀਤੀ, ਹੇ ਜਾਣੀ ਜਾਣ ਜੀ, ਸੰਸਾਰ ਅਗਨ ਤੋਂ ਰੱਖ ਲਵੋ। ਆਖਣ ਲੱਗੇ, ਅਸਾਂ ਅੱਗ ਵਿੱਚ ਪਾਣੀ ਰੱਖਿਆ ਹੈ ਅਤੇ ਬੰਧਨ ਵਿੱਚ ਮੁਕਤੀ ਰੱਖੀ ਹੈ, ਗ੍ਰਹਿਸਥ ਵਿੱਚ ਨਿਰਵਾਣ ਸਿਖਲਾਉਣ ਆਏ ਹਾਂ। ਮੈਂ ਕਿਹਾ, ਸਦਬਚਨ, ਜੋ ਆਪ ਦਾ ਹੁਕਮ ਹੈ ਉਹ ਮੇਰਾ ਜੀਵਨ ਹੈ। ਤਦ ਆਪ ਬੋਲੇ, ਗ੍ਰਹਿਸਥੀ ਵਾਹਿਗੁਰੂ ਤੱਕ ਪਹੁੰਚੇ, ਵਾਹਿਗੁਰੂ ਦਾ ਪਿਆਰ ਅਤੇ ਗ੍ਰਹਿਸਥ ਦੋਵੇਂ ਕਿਕੋ ਨਿਭਣ, ਇਹ ਗੱਲ ਕਰਕੇ ਦੱਸਣ ਲਈ ਅਸਾਂ ਗ੍ਰਹਿਸਥ ਉਦਾਸ ਮਤ ਤੋ ਰਿਹਾ ਹੈ। ਗ੍ਰਹਿਸਥ ਕਰੇ ਪਰ ਅਧਰਮ ਕਰੇ ਉਹ ਮਾੜਾ ਹੈ, ਅਤੇ ਜੇ ਕੋਈ ਹੱਠ ਭੇਖ ਅਤੇ ਦਿਖਾਵੇ ਕਰਕੇ ਨਹੀਂ ਪਰ ਸਹਿਜ ਸੁਭਾਅ ਗ੍ਰਹਿਸਥ ਨਾ ਕਰੇ ਅਤੇ ਸਾਈਂ ਦੇ ਪਿਆਰ ਵਿੱਚ ਰਤਾ ਹੋਵੇ ਤਾਂ ਉਸਨੂੰ ਅਸੀਂ ਮਾੜਾ ਵੀ ਨਹੀਂ ਕਹਾਂਗੇ। ਪਖੰਡ ਬੁਰਾ ਹੈ, ਹਰ ਸ਼ਕਲ ਵਿੱਚ ਬੁਰਾ ਹੈ, ਦਿਖਾਵਾ ਹਰ ਸ਼ਕਲ ਵਿੱਚ ਮਾੜਾ ਹੈ। ਕਪਟ ਭੁੱਲ ਕੇ ਨਹੀਂ ਕਰਨਾ, ਅੰਤ ਜੀਵੜੇ ਦੇ ਸਿਰ ਨਿਬੇੜੇ ਪੈਂਦੇ ਹਨ। ਫਿਰ ਮੇਰੇ ਪਿਤਾ ਵੱਲ ਤੱਕ ਕੇ ਕਹਿਣ ਲੱਗੇ, ਇਸ ਲਾਡਲੀ ਨੂੰ ਦੁੱਖ ਨਾ ਦੇਣਾ, ਇਸ ਦੇ ਸਿਰ ਵਾਹਿਗੁਰੂ ਦਾ ਹੱਥ ਹੈ, ਇਹ ਜੋ ਕਰੇਗੀ ਉਹ ਮਾੜਾ ਨਹੀਂ ਬਹੇਗਾ, ਇਸਨੂੰ ਕਿਸ ਗਲੇ ਤੰਗ ਨਾ ਕਰਨਾ। ਸਹਿ ਸੁਭਾਅ ਜੇ ਇਹ ਚਾਹੇ ਕਾਜ ਕਰ ਦੇਣਾ, ਜੇ ਇਹ ਨਾ ਚਾਹੇ ਤਾਂ ਨਾ ਕਰਨਾ। ਇਸ ਦੇ ਸਿਰ ਸਾਧ ਸੰਗਤ ਦੀ ਸੇਵਾ ਦਾ ਚੋਖਾ ਭਾਰ ਰਹੇਗਾ, ਸੁਰਤ ਇਸ ਦੀ ਨਾਮ ਦੇ ਘਰ ਰਸੀਆ ਹੋ ਚੁੱਕੀ ਹੈ, ਇਹ ਸੁਖੀ ਹੈ। ਫਿਰ ਮੇਰੇ ਵੀਰ ਦੇ ਸਿਰ ਹੱਥ ਫੇਰ ਕੇ ਹਰਦਾਸ ਨਾਮ ਬਖਸ਼ੇ, ਆਖਣ ਲੱਗੇ, ਸਿੱਖਾ ਤੂੰ ਰਾਜ ਕਰੀ, ਤੇਰੀ ਭੈਣ ਜੋਗ ਕਰੇਗੀ, ਤੇਰੇ ਰਾਜ ਵਿੱਚ ਉਸਦਾ ਜੋਗ ਚੱਲੇਗਾ ਔਰ ਉਸਦੇ ਜੋਗ ਨੂੰ ਤੇਰਾ ਰਾਜ ਸਹਾਰਾ ਦੇਵੇਗਾ। ਐਵ ਦੋਵੇਂ ਰਾਜ ਜੋ ਕਮਾ ਕੇ ਸਹਿਜ ਪਦ ਵਿੱਚ ਖੇਡੋਗੇ। ਕੀ ਦੱਸਾਂ, ਇਸ ਤਰ੍ਹਾਂ ਦੇ ਅਮਿਤ ਦਾਨ ਦੇਂਦੇ ਬੱਦਲ ਦੀ ਤਰ੍ਹਾਂ ਵਸਦੇ ਪਿਆਰੇ ਜੀ ਕਿਸੇ ਹੋਰ ਟਿਕਾਣੇ ਨੂੰ ਚਲੇ ਗਏ। ਅਸੀਂ ਸ਼ਾਂਤ ਅਤੇ ਪਿਆਰ ਭਰੀ ਉਦਾਸੀ ਵਿੱਚ ਪੈ ਗਏ, ਪਰ ਨਿੱਤ ਦਾ ਸਤਸੰਗ, ਸਵੇਰ ਵੇਲੇ ਆਸਾ ਦੀ ਵਾਰ ਦਾ ਕੀਰਤਨ, ਸੰਝ ਨੂੰ ਸੋਦਰ ਦੀ ਚੌਂਕੀ ਅਤੇ ਆਰਤੀ ਆਦਿ ਸੱਚੇ ਪਰਚੇਵੇਂ ਸਾਡੇ ਨਾਲ ਸਨ। ਪਿਤਾ ਜੀ ਰਾਜ ਕਰਦੇ ਅਤੇ ਮੈਂ ਸੰਗਤ ਦੀ ਸੇਵਾ ਕਰਦੀ ਸਾਂ। ਇਸ ਤਰ੍ਹਾਂ ਜਦ ਵੀਰ ਜੀ ਰਾਜ ਭਾਗ 'ਤੇ ਆਏ ਤਾਂ ਗੁਰਵਾਕ ਸਫਲ ਹੋਏ। ਇਸੇ ਤਰ੍ਹਾਂ ਮੇਰੀ 50 ਵਰੇ ਦੀ ਉਮਰ ਜੋ ਮੈਨੂੰ ਤੁਰੋਂ ਮਿਲੀ ਸੀ ਬਤੀਤ ਹੋਈ। ਹਾਂ ਮੁਸਾਫਰ, ਇੱਥੇ ਇੱਕ ਅਣਜਾਣ ਗਰੀਬ ਸਿੱਖ ਮੁਸਾਫਰ ਬਾਣੀ ਪੜ੍ਹਦਾ ਬੈਠਾ ਸੀ, ਜੋ ਇਕੱਲਾ ਸੀ ਔਰ ਜਿਸ ਨੂੰ ਕੋਈ ਨਹੀਂ ਸੀ ਜਾਣਦਾ, ਜੋ ਮੂਰਖ ਅਤੇ ਖੁਰਦਰ ਹੱਥਾਂ ਨਾਲ ਘਾਇਲ ਕੀਤਾ ਗਿਆ ਅਤੇ ਦੋ ਅੱਖਾਂ ਤੋਂ ਬਿਨਾਂ ਕਿਸੇ ਹੀ ਦੇ ਨੀਰ ਵੱਗੇ ਤੋਂ ਬਿਨਾਂ ਸਸਕਾਰਿਆ ਗਿਆ। ਉਹ ਗੁੰਮ ਆਇਆ ਤੇ ਗੁੰਮ ਗਿਆ, ਪਰ ਉਹ ਗੁਰੂ ਨਾਨਕ ਦੇਵ ਦੀ ਕਣੀ ਵਾਲਾ ਆਦਮੀ ਗੁੰਮ ਯਾਤਰਾ ਵਿੱਚ ਇੱਕ ਐਸਾ ਵਾਕ ਕਰ ਗਿਆ ਕਿ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤਪਿਓਂ ਤੁਰੇ ਸਨ, ਤਦ ਤਪੇ ਦੀ ਹੱਦ ਤੱਕ ਜੋ ਸਿੱਖ ਛੱਡਣ ਗਏ ਉਹਨਾਂ ਦੀ ਗਿਣਤੀ 900 ਤੋਂ ਵਧੀਕ ਸੀ। ਇੱਕ ਸਿੱਖ ਦੀ ਜਿੰਦੜੀ ਵੇ ਆਪਣੀ ਚੁੱਪ ਆਵਾਜ਼ ਨਾਲ, ਇੱਕ ਸਿੱਖ ਦੀ ਜਿੰਦੜੀ ਆਪਣੀ ਚੁੱਪ ਆਵਾਜ਼ ਨਾਲ ਹਜ਼ਾਰਾਂ ਨੂੰ ਉਧਾਰਨੇ ਦਾ ਕਾਰਨ ਹੋਈ। ਉਹ ਪਿਆਰੀ ਆਤਮਾ ਇੱਥੇ ਬੈਠੀ ਸੀ, ਪਰ ਉਸਦੇ ਖੂਨ ਦੇ ਇੱਕ ਇੱਕ ਟੇਪੇ ਦੇ ਬਦਲੇ ਇੱਥੇ ਇੱਕ ਇੱਕ ਸਿੱਖ ਪੈਦਾ ਹੋਇਆ। ਹੇ ਮੁਸਾਫਰ, ਕੀ ਤੂੰ ਸਿੱਖ ਹੈ? ਸਿੱਖ ਕੇ ਸਿੱਖੀ ਕੀ ਆਉਂਦੀ ਹੈ? ਔਰ ਗੁਰੂ ਨਾਨਕ ਜੀ ਦੇ ਉਸ ਸੁੱਖ ਸੁਨੇੜੇ ਦਾ ਜੋ ਉਸਨੇ ਦੇ ਕੇ ਤੋਟੇ ਪੱਖ ਵਿੱਚੋਂ ਕੱਢ ਕੇ ਲਾਹੇ ਪੱਖ ਵਿੱਚ ਲੋਕਾਂ ਨੂੰ ਪਾ ਦਿੱਤਾ, ਆਵਾਜ਼ਾਂ ਸੁਣ ਤੇ ਸਿੱਖ, ਔਰ ਫਿਰ ਸੰਸਾਰ ਨੂੰ ਸਿਖਾ, ਔਰ ਦੇਖ ਕੇ ਇੱਕ ਸਿੱਖ ਵਿੱਚ ਕਿੰਨੀ ਸਮਰੱਥਾ ਆਉਂਦੀ ਹੈ। ਦੇਖ ਕੇ ਸਿੱਖ 125,000 ਕਿਕੂ ਹੋ ਜਾਂਦਾ ਹੈ। ਤੋਟੇ ਦਾ ਸੁਭਾਅ ਲਾਹੇ ਦੇ ਘਰ ਕਿਕੂ ਆ ਵਸਦਾ ਹੈ। ਇਹ ਕੁਛ ਆਖਣ ਮਗਰੋਂ ਉਹ ਸੂਰਤ ਚੁੱਪ ਹੋ ਗਈ। ਮੇਰੇ ਵੱਲੋਂ ਨਜ਼ਰ ਮੋੜ ਕੇ ਅਰਸ਼ਾਂ ਵੱਲ ਤੱਕੀ, ਫਿਰ ਮੇਰੇ ਵੱਲ ਤੱਕੀ ਤੇ ਬੋਲੀ, ਮਨੋ ਨਾਨਾਮ ਵਿਸਾਰ ਅਹਿਨਸ ਧਿਆਈ ਹੈ, ਜਿਉ ਰਾਖੇ ਕਿਰਪਾ ਧਾਰ ਤਿਵੇਂ ਸੁਖ ਪਾਈ ਹੈ। ਮੈਂ ਅੰਦਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹੈ ਮੋਹਣੀ ਰਹਾਓ। ਇਹ ਅਤ ਪਿਆਰ ਨਾਲ ਗਾਉਂਦੀ, ਮੇਰੇ ਤੇ ਤਰੁੱਠ ਤਰੁੱਠ ਕੇ ਨਜ਼ਰ ਪਾਉਂਦੀ, ਫਿਰ ਉੱਪਰ ਉੱਚੀ ਚੜ੍ਹਦੀ ਚੜ੍ਹਦੀ ਆਕਾਸ਼ਾਂ ਵਿੱਚ ਇੱਕ ਕਿਰਨ ਵਾਂਗੂ ਲਸਦੀ ਲਸਦੀ ਦੂਰ ਹੁੰਦੀ, ਮਦਮ ਪੈਂਦੀ, ਅੰਤ ਗੁੰਮ ਹੋ ਗਈ। ਮੈਨੂੰ ਨੀਂਦ ਵਿੱਚ ਉਸਦੇ ਗੁੰਮ ਹੋ ਜਾਣ ਦਾ ਬਿਰਹਾ ਪਿਆ ਤੇ ਚਿਤ ਕੁਝ ਕਾਲਾ ਪਿਆ। ਉਸ ਕਾਲ ਵਿੱਚ ਜਾ ਖੁੱਲ ਗਈ, ਮੈਂ ਸਾਂ ਤੇ ਉਹ ਮਠ ਸੀ, ਇਕਾਂਤ ਤੇ ਸ਼ਾਂਤ ਸੀ, ਪਰ ਇੱਕ ਸੁਗੰਧੀ ਤੇ ਰਸ ਫੁਹਾਰ ਉੱਥੇ ਭਰੀ ਜਾਪਦੀ ਸੀ, ਜਿਸ ਦਾ ਛਿਣਕਾਓ ਮੇਰੇ ਲੂਹਾਂ ਨੂੰ ਛੋ ਛੋ ਕੇ ਅੰਦਰ ਸਿੰਜਰਦਾ ਸੀ, ਤੇ ਅੰਦਰੋਂ ਕੋਈ ਚਰਨਾੜ ਛਿੜ ਕੇ ਲੂਹਾਂ ਨੂੰ ਲੂਹ ਕੰਢੇ ਕਰਦੀ ਸੀ। ਵਾਹ ਵਾਹ ਸਤਿਗੁਰੂ ਨਾਨਕ ਤੇਰਾ ਬਿਰਧ ਪਤਤ ਪਾਵਨ, ਵਾਹ ਕੀਕੂ ਤਾਰਿਆ ਤੇ ਕੀਕੂ ਮੈਂ, ਭੁੱਲਦੇ ਕੁਛੜ ਖੇਡਦੇ ਬਾਲ ਨੂੰ ਆਪਣੀ ਅਗੰਮੀ ਦੇਸ਼ ਦਾ ਕੋਈ ਝਾਕਾ ਦੇ ਕੇ ਸੱਚੀ ਸੋਜੀ ਪਾਈ ਹੈ। ਇਹ ਪ੍ਰਸੰਗ, ਇਹ ਵਾਰਤਾ ਬੜੀ ਅਸਚਰਜ ਹੈ। ਸਤਿਗੁਰ ਦੇ ਇਹੋ ਜਿਹੇ ਤਾਰਨਹਾਰ ਬਿਰਧ ਦੇ ਅਨੇਕਾਂ ਕੌਤਕ ਹੋਏ, ਜੋ ਸ਼ੋਕ ਹੈ ਕਿ ਲਿਖੇ ਨਹੀਂ ਗਏ। ਲਿਖਣ ਵਿੱਚ ਤਾਂ ਅਤ ਥੋੜੇ ਆਏ ਸਨ, ਹਾਂ ਕੌਣ ਸਮੇਂ ਦੇ ਵਲੇਟੇ ਚਿੱਠੇ ਖੋਲੇ ਤੇ ਵਾਜੇ। ਮੈਨੂੰ ਇਹ ਸੋਹਣੀ ਵਾਰਤਾ ਦਿਸੀ ਹੈ, ਅਚਰਜ ਵਾਲੀ ਹੈ, ਸਿੱਖਿਆ ਵਾਲੀ ਹੈ, ਤਾਰਨਹਾਰ ਹੈ, ਮੇਰੇ ਤੇ ਇਸ ਦਾ ਉਪਕਾਰ ਹੋਇਆ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਰ, ਸਾਵਧਾਨ ਏਕਾਗਰ ਜੀਤ ਦਾ ਉਪਦੇਸ਼ ਮੇਰੇ ਹਿਰਦੇ ਤੇ ਲਿਖਿਆ ਗਿਆ ਹੈ। ਇਵੇਂ ਇਹ ਵਾਰਤਾ ਹੋਰਨਾਂ ਨੂੰ ਸੁਖਦਾਤੀ ਹੋ ਸਕਦੀ ਹੈ, ਇਸ ਲਈ ਮੈਂ ਸਵੇਰੇ ਹੀ ਸੁਪਨਾ ਚੇਤੇ ਕਰ ਕਰ ਘੋਕ ਘੋਕ ਕੇ ਯਾਦ ਕੀਤਾ ਤੇ ਚੇਤਾਵਨੀਆਂ ਲਿਖ ਲਈਆਂ, ਜੋ ਕਿਵੇਂ ਕਿਸੇ ਲਿਖਤ ਵਿੱਚ ਆ ਕੇ ਕਿਸੇ ਸੁਭਾਗ ਲੇਖਣੀ ਦੇ ਰਸਤੇ ਗੁਰਯਸ਼ ਦੇ ਚਾਤਰਕ ਨੈਣਾਂ ਤੇ ਪਪੀਹੇ ਕੰਨਾਂ ਤੱਕ ਅਪੜਦੀ, ਹਿਰਦਿਆਂ ਵਿੱਚ ਅੰਮ੍ਰਿਤ ਦੀ ਠੰਡ ਪਾਵੇ। ਐਂ ਇਹ ਭੋਲੇ ਪਾਏ ਮਿਲੇ ਰਗੁਰਾਇਆ ਦਾ, ਸਤਿਗੁਰਾਂ ਦਾ ਵਰਤਾਇਆ ਕੌਤਕ ਪ੍ਰਾਪਤ ਹੋ ਕੇ ਲਿਖਤ ਵਿੱਚ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।